ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਰਵ ਰਹੀ ਭਰਪੂਰ ਹੈ, ਪਰ ਅਸੀਂ ਆਪਣੀ ਮਨਮਰਜ਼ੀ ਅਨੁਸਾਰ ਵੱਖ ਵੱਖ ਭੇਖ ਧਾਰ ਕੇ, ਵੱਖ ਵੱਖ ਮਰਿਆਦਾ ਅਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਧਰਮਾਂ ਜਾਂ ਫਿਰਕਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਧਰਮ ਨੂੰ ਦੂਸਰੇ ਤੋਂ ਸ੍ਰੇਸ਼ਠ ਸਿੱਧ ਕਰਨ ਲਈ ਯਤਨ ਕਰਦੇ ਕਈ ਵਾਰ ਧਰਮ ਦੇ ਸਭ ਅਸੂਲ ਛਿੱਕੇ 'ਤੇ ਟੰਗ ਦਿੰਦੇ ਹਾਂ। ਇਹੀ ਕਾਰਨ ਹੈ ਕਿ ਸੰਸਾਰ ਵਿੱਚ ਇੰਨੇ ਧਰਮ ਅਤੇ ਧਾਰਮਿਕ ਫਿਰਕੇ ਹੋਣ ਦੇ ਬਾਵਜੂਦ ਇਹਦੇ ਉਹ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਉਂਦੇ ਜਿਹਦਾ ਇਸ਼ਾਰਾ ਸਾਡੇ ਧਾਰਮਿਕ ਗ੍ਰੰਥ ਕਰਦੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਸਾਡੇ 'ਤੇ ਤਰਸ ਕਰਕੇ ਸਾਨੂੰ ਇਲਾਹੀ ਧਰਮ ਦੀ ਸਹੀ ਪਰਿਭਾਸ਼ਾ ਦਿੱਤੀ, ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਆਤਮਿਕ ਧਰਮ ਜੋ ਕਿ ਸਰਬੱਗ ਵਿਸ਼ਵ ਦਾ ਇੱਕੋ ਹੀ ਕਮਤਰੀਵ ਧਰਮ ਹੈ, ਇਹ ਕਿਹੋ ਜਿਹਾ ਹੈ, ਇਹਨੂੰ ਕਿਵੇਂ ਕਮਾਇਆ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇਲਾਹੀ ਧਰਮ ਦੀ ਕਮਾਈ ਕਰਦਿਆਂ ਆਪਣੇ ਆਤਮਿਕ ਅਨੁਭਵ ਇਸ ਲੇਖ ਦੇ ਵਿੱਚ ਵਿਅਕਤ ਕੀਤੇ ਹਨ। ਲੇਖ ਨੰਬਰ 49, ਧਰਮ ਜਾਂ ਮਜ਼ਹਬ, ਭਾਗ 4। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਨ ਹਾਰੇ। ਗੁਰਬਾਣੀ ਦੇ ਇਹਨਾਂ ਫਰਮਾਨਾਂ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ, ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਰਕੇ ਉਹਦੇ ਉੱਤੇ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਵੱਧਦਾ ਜਾਂਦਾ ਹੈ ਤਿਉਂ ਤਿਉਂ ਉਹ ਹੋਰ ਸਿਆਣਾ ਹੁੰਦਾ ਜਾਂਦਾ ਹੈ, ਉਹਦੇ ਮਨ ਦੇ ਵਿੱਚ ਹਉਮੈ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਾਉ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜਿਵੇਂ ਜਿਵੇਂ ਜੀਵ ਗਲਤਾਨ ਹੁੰਦਾ ਜਾਂਦਾ ਹੈ, ਉਹਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਹੋਈ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ, ਉਹਦੇ ਤੋਂ ਵਾਂਝਾ ਹੁੰਦਾ ਜਾਂਦਾ ਹੈ, ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵੀ ਨਾਲ ਹੀ ਵਾਂਝਾ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮੀ ਧਰਮ ਤੋਂ ਅਣਜਾਣ ਹੋ ਕੇ, ਆਪਣੀ ਰੱਬੀਅਤ ਤੋਂ ਬੇਮੁੱਖ ਹੋ ਕੇ ਮੁਨਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਧਰਮ ਦਾ ਹੋਵੇ, ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ, ਉਹਦੇ ਮਾਸੂਮੀਅਤ ਭਰੇ ਸੁਭਾਅ ਵਿੱਚੋਂ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਉਸ ਵੱਲ ਤੱਕੋ ਤਾਂ ਉਹ ਅੱਗੋਂ ਮੁਸਕਰਾਉਂਦਾ ਹੈ, ਉਹ ਜਵਾਬ ਦੇ ਵਿੱਚ ਰਿਸਪੌਂਸ ਦਿੰਦਾ ਹੈ, ਮੁਸਕਰਾ ਕੇ ਉਹਦੇ ਵੱਲ ਤੱਕੋ ਤਾਂ ਉਹਦਾ ਜਵਾਬ ਦਿੰਦਾ ਹੈ, ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਬੱਚੇ ਦਾ ਬਚਪਨ ਵਿੱਚ ਅਲੱਗ ਅਲੱਗ ਸੁਭਾਅ ਹੁੰਦਾ ਹੈ। ਕਈ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਹੀ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਤਾਂ ਇੱਥੋਂ ਤੱਕ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਦੂਜੇ ਪਾਸੇ ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲਦੀ ਰਹੇ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਬੀਜ ਰੂਪ ਪ੍ਰੇਮ ਲਿਵ ਛੇਤੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਾਵ ਸਾਗਰ ਦੇ ਵਿਕਾਰੀ ਝੱਖੜਾਂ ਤੋਂ ਬਚਾਉਂਦੀ ਪਰਮ ਪਦ ਵੱਲ ਪਹੁੰਚਾ ਸਕਦੀ ਹੈ। ਧਰੂ ਪ੍ਰਹਿਲਾਦ, ਭਗਤ ਫਰੀਦ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਇਹ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਆਉਂਦਾ ਹੈ, ਉਹਦੇ 'ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦਾ। ਮਰਨ ਵੇਲੇ ਵੀ ਉਹਦੇ ਨਾਲ ਕੋਈ ਧਾਰਮਿਕ ਚਿੰਨ੍ਹ ਨਹੀਂ ਜਾਣਾ। ਸੋ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਇੱਕ ਪ੍ਰੇਮ ਲਿਵ ਰੂਪੀ ਧਰਮ ਤੋਂ ਸਿਵਾਏ ਹੋਰ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ ਬਾਹੜ ਜਾਸੀ ਨਾਂਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰੀ ਅਕਾਲ ਪੁਰਖ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰ ਆਤਮੇ ਉਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਧੁਰੋਂ ਜੀਵ ਦੀ ਹੋਣ ਦੇ ਨਾਲ ਲਿਖੀ ਹੁੰਦੀ ਹੈ। ਇਸੇ ਕਰਕੇ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਅਗਮ ਅਗੋਚਰ ਅਪਹੁੰਚ ਗੈਬੀ ਖਿੱਚ ਜੀਵ ਦੇ ਧੁਰ ਅੰਦਰ ਛੁਪੀ ਦੱਬੀ ਰਹਿੰਦੀ ਹੈ। ਜਦੋਂ ਜੀਵ ਹੋਮੇ ਵਿੱਚ ਵਿਚਰਦਾ ਹੋਇਆ ਆਪੋ ਸਹੇੜੇ ਦੁੱਖਾਂ ਕਲੇਸ਼ਾਂ ਨਾਲ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਤਾਂ ਉਹ ਆਪਣੀ ਸਿਆਣਪ ਅਤੇ ਚਤੁਰਾਈ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲ ਨਹੀਂ ਹੁੰਦਾ ਆਪਣੇ ਤੋਂ ਤਕੜੇ ਅਫਸਰਾਂ ਵਜ਼ੀਰਾਂ ਸੰਬੰਧੀਆਂ ਦੀ ਓਟ ਲੈਂਦਾ ਹੈ। ਪਰ ਜਦ ਕਿਸੇ ਪਾਸਿਓਂ ਰਾਹਤ ਨਹੀਂ ਮਿਲਦੀ ਫਿਰ ਕਿਸੇ ਸਾਧ ਸੰਤ ਵੀਰ ਫਕੀਰ ਦੇਵੀ ਦੇਵਤਿਆਂ ਦੇ ਲੜ ਲੱਗਦਾ ਹੈ, ਉਹਨਾਂ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਹੋਵੇ ਤਾਂ ਦੂਜੇ ਦੀ ਸ਼ਰਨੀ ਜਾਇਆ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਹੈ, ਪਰ ਫਿਰ ਵੀ ਉਹਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਨਾ ਹੀ ਉਹਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ। ਇਸ ਤਰ੍ਹਾਂ ਜੀਵ ਦੇ ਅੰਦਰ ਆਪਣੇ ਤੋਂ ਕਿਸੇ ਵਧੇਰੇ ਸ਼ਕਤੀਮਾਨ ਦੀ ਓਟ ਲੈਣ ਦਾ ਖਿਆਲ, ਇਹਦਾ ਯਕੀਨ, ਇਹਦਾ ਉੱਦਮ ਇਹ ਕਿਉਂ ਹੁੰਦਾ ਹੈ? ਕਿਉਂਕਿ ਉਹਦੇ ਧੁਰ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਦੱਬੀ ਗੈਵੀ ਖਿੱਚ ਦਾ ਉਹਨੂੰ ਝੋਲਾ ਮਹਿਸੂਸ ਹੁੰਦਾ ਹੈ, ਪ੍ਰਤੀਬਿੰਬ ਮਹਿਸੂਸ ਹੁੰਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਵਾਸਤੇ ਪ੍ਰੇਰਦੀ ਰਹਿੰਦੀ ਹੈ। ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਦੁਆਰਾ ਇਸ ਕਾਇਨਾਤ ਦਾ ਜ਼ਰਾ ਜ਼ਰਾ ਕਿਸੇ ਅਪੋਲ ਗੁਪਤੀ ਅਣਜਾਣੇ ਸਹਿਜ ਸੁਭਾਏ ਸਦੀਵੀ ਅਪੁੱਲ ਅਟਲ ਅਮਿੱਟ ਸਹਿਜ ਚਾਲ ਵਿੱਚ ਆਪਣੇ ਕੇਂਦਰ ਪਰਮਾਤਮਾ ਵੱਲ ਖਿਚੀਂਦਾ ਜਾ ਰਿਹਾ ਹੈ। ਕਿਉਂਕਿ ਪਰਮਾਤਮਾ ਨੇ ਇਹਦੇ ਵਿੱਚ ਉਹ ਆਪਣੀ ਦੈਵੀ ਪ੍ਰੇਮ ਖਿੱਚ ਪਾਈ ਹੋਈ ਹੈ, ਜਿਸ ਕਰਕੇ ਇਨਸਾਨ ਉਹਦੇ ਵੱਲ ਸਹਿਜ ਸੁਭਾਏ ਖਿੱਚਿੰਦਾ ਜਾਂਦਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ ਹੋਇਆ ਇਲਾਹੀ ਧਰਮ ਕਹਿੰਦੇ ਹਨ। ਬਾਕੀ ਧਰਮ ਤਾਂ ਅਸੀਂ ਬਾਹਰੋਂ ਧਾਰਦੇ ਹਾਂ, ਉਹ ਵੱਖਰੇ ਵੱਖਰੇ ਹੋ ਸਕਦੇ ਹਨ, ਕਿਸੇ ਦੇ ਨਾਲ ਨਹੀਂ ਜਾਣੇ, ਲੇਕਿਨ ਇਹ ਜਿਹੜਾ ਪ੍ਰੀਤ ਡੋਰੀ ਰੂਪੀ ਖਿੱਚ ਅਕਾਲ ਪੁਰਖ ਨੇ ਸਾਡੇ ਅੰਦਰ ਪਾਈ ਹੋਈ ਹੈ, ਇਹੀ ਅਸਲ ਦੇ ਵਿੱਚ ਇਲਾਹੀ ਧਰਮ ਹੈ। ਇਹਦੀ ਬਾਬਤ 84 ਲੱਖ ਜੂਨਾਂ ਅਤੇ ਸਾਨੂੰ ਸ਼੍ਰੋਮਣੀ ਇਨਸਾਨੀ ਜੂਨ ਨੂੰ ਵੀ ਕੋਈ ਸੋਝੀ ਨਹੀਂ। ਮਿਸਾਲ ਵਜੋਂ ਜਿਵੇਂ ਸਮੁੰਦਰ ਦਾ ਪਾਣੀ ਭਾਫ਼ ਬਣ ਕੇ ਆਪਣੇ ਸੋਮੇ ਸਮੁੰਦਰ ਤੋਂ ਵਿਛੜ ਕੇ ਹੁਕਮ ਅੰਦਰ ਉੱਡਦਾ ਹੈ, ਭਾਫ਼ ਤੋਂ ਫਿਰ ਉਹ ਬੱਦਲ ਬਣਦਾ ਹੈ, ਮੀਂਹ ਬਣਦਾ ਹੈ, ਬਰਫ਼ ਪਾਣੀ ਅਨੇਕਾਂ ਸ਼ਕਲਾਂ ਧਾਰਦਾ ਹੋਇਆ ਕਈ ਪ੍ਰਕਾਰ ਦੀਆਂ ਕੂਲਾਂ ਨਦੀਆਂ ਨਾਲਿਆਂ ਦਰਿਆਵਾਂ ਦੇ ਵਿੱਚ ਵਹਿੰਦਾ, ਉਚਾਣਾ ਨਿਵਾਣਾ ਟੱਪਦਾ ਹੋਇਆ ਕਿਸੇ ਸਹਿਜ ਚਾਲ ਦੇ ਵੇਗ ਵਿੱਚ ਇੱਕ ਆਕਰਖਣ ਸ਼ਕਤੀ ਦੀ ਖਿੱਚ ਨਾਲ ਅਪੋਲ ਅਤੇ ਆਪ ਮੁਹਾਰੇ ਰੁੜਦਾ ਹੋਇਆ ਆਪਣੇ ਸ਼ੌ ਸਾਗਰ ਸਮੁੰਦਰ ਦੇ ਵਿੱਚ ਜਾ ਸਮਾਉਂਦਾ ਹੈ। ਕਿਉਂਕਿ ਸਮੁੰਦਰ ਵਿੱਚੋਂ ਭਾਫ਼ ਬਣ ਕੇ ਉੱਡਿਆ ਸੀ, ਇੰਨੀਆਂ ਸ਼ਕਲਾਂ ਦੇ ਵਿੱਚ ਦੀ ਉਹ ਵਹਿੰਦਾ ਹੋਇਆ ਮੁੜ ਕੇ ਆਪਣੇ ਅਸਲੇ ਸਮੁੰਦਰ ਵਿੱਚ ਜਾ ਕੇ ਹੀ ਉਸਨੂੰ ਚੈਨ ਆਉਂਦੀ ਹੈ। ਪਰ ਕਈ ਵਾਰੀ ਪਾਣੀ ਟੋਇਆਂ ਟਿੱਬਿਆਂ ਛੱਪੜਾਂ ਤਲਾਬਾਂ ਸਰੋਵਰਾਂ ਵਿੱਚ ਖੜ੍ਹਾ ਹੋ ਕੇ ਗੰਧਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੰਦਾ ਪਾਣੀ ਮੁੜ ਕੇ ਫੇਰ ਕਿਸੇ ਵੇਲੇ ਭਾਫ਼ ਬਣ ਕੇ ਗਰਮੀ ਦੇ ਨਾਲ ਪਵਿੱਤਰ ਹੋ ਕੇ ਕਈ ਸ਼ਕਲਾਂ ਜਾਂ ਰੂਪ ਧਾਰਦਾ, ਉਸੇ ਆਕਰਖਣ ਸ਼ਕਤੀ ਦੁਆਰਾ ਅੰਤ ਨੂੰ ਆਪਣੇ ਸੋਮੇ ਸਮੁੰਦਰ ਵਿੱਚ ਹੀ ਜਾ ਕੇ ਸਮਾਉਂਦਾ ਹੈ। ਐਨ ਇਸੇ ਤਰ੍ਹਾਂ ਜੀਵ ਵੀ ਆਪਣੀ ਇਲਾਹੀ ਆਕਰਖਣ ਸ਼ਕਤੀ ਖਿੱਚ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ ਹੋਇਆ ਪਹਿਲਾਂ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਉਹ ਵਿਕਾਰਾਂ ਵਿੱਚ ਫਸ ਜਾਂਦਾ ਹੈ। ਪ੍ਰਭੂ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੋਰ ਭਟਕਦਾ ਰਹਿੰਦਾ ਹੈ ਅਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਅਕਾਲ ਪੁਰਖ ਨੇ ਲੋੜ ਅਨੁਸਾਰ ਪੀਰ ਪੈਗੰਬਰ ਗੁਰੂ ਅਵਤਾਰ ਮਹਾਂਪੁਰਖ ਸੰਤ ਭਗਤ ਦੁਨੀਆ ਵਿੱਚ ਪਠਾਏ। ਉਹਨਾਂ ਨੇ ਸਾਡੇ ਜੀਵ ਦੇ ਅੰਤਰ ਆਤਮੇ ਦੱਬੀ ਹੋਈ ਗੁੱਝੀ ਆਤਮਿਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਸਾਨੂੰ ਗਿਆਨ ਬਖਸ਼ ਕੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵੱਲ ਤੋਰਿਆ। ਇਹ ਅੰਤਰਗਤ ਆਤਮਿਕ ਧਰਮ ਇੱਕੋ ਇੱਕ ਹੈ ਜੋ ਅਟਲ ਹੈ। ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸ ਆਤਮਿਕ ਧਰਮ ਜਾਂ ਇਲਾਹੀ ਖਿੱਚ ਨੂੰ ਕਈਆਂ ਰੂਪਾਂ ਰੰਗਾਂ ਰੇਖਾਂ ਭੇਖਾਂ ਜਾਂ ਬੋਲੀਆਂ ਦੇ ਵਿੱਚ ਪ੍ਰਚਾਰਿਆ ਗਿਆ ਤਾਂ ਕਿ ਉਸ ਵਕਤ ਦੀ ਜਨਤਾ ਸਹਿਜੇ ਹੀ ਇਹਨਾਂ ਦੇ ਉਪਦੇਸ਼ਾਂ ਨੂੰ ਸਮਝ ਕੇ ਕਮਾ ਸਕੇ। ਅਕਾਲ ਪੁਰਖ ਨੇ ਜਿੰਨੇ ਵੀ ਪੀਰ ਪੈਗੰਬਰ ਗੁਰੂ ਅਵਤਾਰ ਭੇਜੇ ਉਹਨਾਂ ਨੇ ਉਸ ਵਕਤ ਦੀ ਜਨਤਾ ਦੇ ਅਨੁਸਾਰ ਉਸ ਵਕਤ ਦੀ ਬੋਲੀ ਵਿੱਚ ਇਹਨਾਂ ਉਪਦੇਸ਼ਾਂ ਨੂੰ ਪ੍ਰਚਾਰਿਆ ਤਾਂ ਕਿ ਜਨਤਾ ਉਹਨਾਂ ਨੂੰ ਸਮਝ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ, ਪਰ ਗੌਰ ਕਰਕੇ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰੇ ਧਰਮਾਂ ਦੀ ਅੰਤਰੀ ਭਾਵਨਾ ਜਾਂ ਇਹਨਾਂ ਦੇ ਮੰਤਵ ਦੀ ਤਹਿ ਦੇ ਵਿੱਚ ਇੱਕੋ ਇੱਕ ਇਲਾਹੀ ਪ੍ਰੀਤ ਦੀ ਡੋਰੀ ਛੁਪੀ ਹੋਈ ਹੈ। ਇਹ ਗੁੱਝੀ ਪ੍ਰੀਤ ਡੋਰੀ ਦੀ ਖਿੱਚ ਹੀ ਕਈ ਪ੍ਰਕਾਰ ਦੇ ਧਰਮਾਂ ਮਜ਼ਹਬਾਂ ਨਾਵਾਂ ਭੇਖਾਂ ਹੇਠ ਪਰਵਿਰਤ ਹੋ ਰਹੀ ਹੈ, ਜਿਹਦੀ ਕਿ ਸਾਨੂੰ ਕੋਈ ਸੋਝੀ ਨਹੀਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਲੋਕ 14 ਕੇ ਵਿਖੇ ਜਗ ਜਾਪ ਹੀ ਜੇ ਜਾਪ, ਸਰਬਮ ਕਰਮਮ ਸਰਬਮ ਧਰਮਮ ਸਰਬਮ ਜੁਗਤਾ ਸਰਬਮ ਮੁਕਤਾ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਕੋਉ ਪਇਓ ਮੁੰਡਿਆ ਸੰਨਿਆਸੀ ਕੋਉ ਜੋਗੀ ਪਇਓ ਕੋਈ ਬ੍ਰਹਮਚਾਰੀ ਕੋਉ ਜਤੀਅਨ ਮਾਨਵੋ ਹਿੰਦੂ ਤੁਰਕ ਕੋਉ ਰਾਫਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ ਦੂਸਰੋ ਨਾ ਭੇਦ ਕੋਈ ਭੂਲ ਪਰਮ ਮਾਨਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ। ਇਸ ਤਰ੍ਹਾਂ ਗੁਰਬਾਣੀ ਵਿੱਚ ਸਪਸ਼ਟ ਕਰਕੇ ਦਰਸਾਇਆ ਗਿਆ ਹੈ ਕਿ ਬਾਹਰਲੇ ਸਾਰੇ ਧਰਮਾਂ ਮਜ਼ਹਬਾਂ ਦਾ ਅਸਲੀ ਮੁੱਢਲਾ ਧਰਮ ਤੁਜਾ ਜਾਂ ਅਸਲੀ ਬੀਜ ਰੂਪੀ ਕਣ ਉਹ ਕੀ ਹੈ? ਇਲਾਹੀ ਹੁਕਮ ਰੂਪੀ ਆਤਮਿਕ ਧਰਮ ਜੋ ਕਿ ਸਾਰੇ ਜੀਵਾਂ ਦੇ ਅੰਤਰ ਆਤਮੇ ਗੁੱਝੇ ਤੌਰ 'ਤੇ ਨਾਲ ਲਿਖਿਆ ਆਉਂਦਾ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਬਾਹਰੋਂ ਚਾਹੇ ਕੋਈ ਵੀ ਧਰਮ ਧਾਰ ਲਈਏ ਪਰ ਹਰ ਇੱਕ ਬਾਹਰਲੇ ਧਰਮ ਦੇ ਧੁਰ ਅੰਤਰਗਤ ਇੱਕੋ ਇੱਕ ਇਲਾਹੀ ਧਰਮ ਦੀ ਅਤ ਸੂਖਮ ਗੈਵੀ ਪ੍ਰੀਤ ਡੋਰੀ ਦੀ ਤਾਰ ਰਵਾਂ ਹੈ। ਇਹ ਆਤਮਿਕ ਪ੍ਰੀਤ ਡੋਰੀ ਦੀ ਤਾਰ ਅਤ ਸੂਖਮ ਪ੍ਰੇਮ ਸਵੈਪਨਾ ਜਾਂ ਅਰਸ਼ੀ ਵਲਵਲਿਆਂ ਦੀ ਲਰਜਿਸ਼ ਹੈ ਜੋ ਕਿ ਸਾਡੀ ਸੀਮਤ ਅਤੇ ਠੁੱਲੀ ਬੁੱਧੀ ਦੀ ਸਮਝ ਤੋਂ ਇਹਦੀ ਪਕੜ ਤੋਂ ਪਰੇ ਹੈ। ਇਹਨਾਂ ਪ੍ਰੇਮ ਸਵੈਪਨਾ ਦੀਆਂ ਅਰਸ਼ੀ ਲਹਿਰਾਂ ਇਹਨਾਂ ਦੀਆਂ ਚਰਨਾਟਾਂ ਇਹਨਾਂ ਦੀਆਂ ਲਰਜਿਸ਼ਾਂ ਨੂੰ ਕੇਵਲ ਕੋਈ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਹੀ ਅਨੁਭਵ ਦੁਆਰਾ ਬੁੱਝ ਸਕਦਾ ਹੈ, ਸੀਝ ਸਕਦਾ ਹੈ, ਪਹਿਚਾਣ ਸਕਦਾ ਹੈ, ਮਾਣ ਸਕਦਾ ਹੈ। ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਉਹ ਆਪਣੇ ਆਪੇ ਨੂੰ ਸੁਰ ਕਰਕੇ ਇਨਟਿਊਨ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ ਅਤੇ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪੇ ਨੂੰ ਸੁਰ ਕਰਕੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਅਭੋਲ ਅਤੇ ਅਣਜਾਣੇ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਮੁਕੰਮਲ ਤੌਰ 'ਤੇ ਕਮਾ ਰਹੀਆਂ ਹਨ ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਹੁੰਦਿਆਂ ਵੀ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ ਬੁੱਝਣ ਜਾਣਨ ਤੋਂ ਅਸਮਰਥ ਹੈ ਕਿਉਂਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਗਿਆ ਹੈ। ਇਸ ਭੁੱਲਦੇ ਕਰਕੇ ਹੀ ਇਨਸਾਨ ਆਪਣੇ ਅੰਦਰਲੇ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਹੋ ਜਾਂਦਾ ਹੈ, ਬੇਮੁੱਖ ਹੋ ਜਾਂਦਾ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਤੋਂ ਟੁੱਟ ਕੇ ਬਾਹਰ ਮੁਖੀ ਹੋ ਜਾਂਦਾ ਹੈ। ਜਨਮਾਂ ਜਨਮਾਂ ਤੋਂ ਬਾਹਰ ਮੁਖੀ ਠੁੱਲੀ ਮਾਦੀ ਦੁਨੀਆਂ 'ਚ ਵਿਚਰਦਿਆਂ ਇਨਸਾਨ ਦੀ ਬੁੱਧੀ ਮੋਟੀ ਅਤੇ ਦ੍ਰਿਸ਼ਟਮਾਨ ਹੋ ਗਈ ਹੈ। ਇਹਦੀ ਵਜ੍ਹਾ ਨਾਲ ਉਹ ਕਿਸੇ ਉਚੇਰੇ ਸੂਖਮ ਕੋਮਲ ਗੁਪਤ ਅਤੇ ਅਦ੍ਰਿਸ਼ਟ ਆਤਮਿਕ ਖਿਆਲ ਵਲਵਲੇ ਭਾਵਨਾਵਾਂ ਸ਼ਰਧਾ ਪ੍ਰੇਮ ਸਵੈਪਨਾ ਮੂਲ ਜਾਂ ਜੋਤ ਸਰੂਪ ਹੁਕਮ ਸ਼ਬਦ ਨਾਮ ਨੂੰ ਬੁੱਝ ਸੀਝ ਪਹਿਚਾਣ ਨਹੀਂ ਸਕਦਾ। ਜਦੋਂ ਸਾਡਾ ਮਨ ਮੋਹ ਮਾਇਆ ਨਾਲ ਲੱਥਪੱਥ ਹੋ ਕੇ ਕਾਲਾ ਸਿਆਹ ਹੋ ਜਾਂਦਾ ਹੈ, ਮਨੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਅਤੇ ਬੇਮੁੱਖ ਹੋ ਜਾਂਦੇ ਹਾਂ। ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਅਸੀਂ ਮਾਇਕੀ ਔਗਣਾਂ ਦੇ ਅਧੀਨ ਅਨੇਕਾਂ ਭੈੜੇ ਕਰਮ ਕਮਾਉਂਦੇ ਹਾਂ ਅਤੇ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਹੋ ਜਿਹੇ ਮਨੂਰ ਮਨ ਉੱਤੇ ਫਿਰ ਬਾਹਰਲੇ ਕਿਸੇ ਕਰਮ ਧਰਮ ਦਾ ਪ੍ਰਚਾਰ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਜੀਵ ਮਨਮੁੱਖ ਬਣ ਕੇ ਸਾਕਤ ਬਣ ਕੇ ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਜਾਂ ਗੇਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸ਼ੈਤਾਨ ਵੰਝਾਇਆ ਸੋ ਕਿਤ ਫੇਰੇ ਚਿੱਤ। ਮਨਮੁੱਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਐ ਕਿਰਤ ਫਿਰਾਏ। ਮਨਮੁੱਖ ਮਨ ਨਾ ਭਿੱਜਈ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਐ ਅੰਦਰ ਵਿਸ ਨਕੋਰ। कहाँ स्वान को सिमरत सुनाए, कहाँ साकत पे हर गुन गाए, कौआ कहाँ कपूर चराए, कै बिसियर को दूध पियाए, अमृत ले ले नीम सिंचाई, कैत कबीर उआ को सहज ना जाई। आखण सुनना पौन की बाणी, ए मन रत्ता माया। इस विचार तो की सिद्ध हुंदा है कि ज्यों ज्यों बारली माइकी कुसंगत नाल जीव दा मन मलीन हुंदा जंदा है, त्यों त्यों जड़ा विरसे विच मिलिया हुआ इलाही धर्म है, ओदे दैवी गुणा तो असी वांझे हुंदे जंदे हाँ, ते माइकी भरम भुलावे विच साडा जीवन अजाई जंदा है। सगल जन्म भरम ही भरम खोयो, नै अस्थिर मत पाई, बिख्या सकत रहो निसबासुर, नै छुट्टी अदमाई, माया लागी भरम भुलाणी। जेकर कुछ सूइयां नू फर्श उत्ते सुट दिता जावे, गुरुमुख प्यारे एक उदाहरण द्वारा सानू समझाउण दी कोशिश कर रहे हन, जेकर कुछ सूइयां नू फर्श उत्ते सुट दिता जाए अते उना दे उत्तों दी मैगनेट फेरिया जाए, मिकनातीस फेरिया जाए, ता सूई अपनी आकर्षण शक्ति द्वारा मिकनातीस दे टुकड़े दी खिच खाएगी। उना दे विच्चों जेड़ी ता सूई साफ है, ओ उस मैगनेट दे नाल चंबड़ जाएगी, कोई लमक पाएगी, कोई उत्ते उठ के फेर डिग पाएगी, कोई उत्थे पई थोड़ी जी हिलेगी, कोई माड़ी मोटी हरकत करेगी, ते कोई ता जंगाल दी खादी हुई बिल्कुल ही नहीं हिलेगी। हुण मैगनेटिक को है, मिकनातीस इक्को है, ओदी आकर्षण शक्ति भी एक सार है, पर जिन्निया सुइया हन ओ आपो अपनी मैल जां जंग अनुसार मिकनातीस दी खिच खा रही हैं। जेड़ी सुई जंग नाल लथ पथ है, ओदे उत्ते मिकनातीस दी खिच दा कोई असर नहीं होना, बाकी सारियां सुइयां आपो अपनी ग्रहण शक्ति अनुसार घट वध खिच खांदियां हन। जंग नाल मनूर होई होई सुई तां जंग दा सरूप बन चुकी है, ओदे उत्ते मैगनेट दी आकर्षण शक्ति कम नहीं कर सकती। इस तरह मनूर होई होई सुई जंग नाल आप भी खादी जांदी है, ते अपनी कुसंगत नाल दूजियां सुइयां नू भी अपने जंग नाल बेकार कर दिंदी है। सुइयां दा उदाहरण इंसानां उत्ते भी हूबहू टुकदा है। साडे मन उत्ते जिन्नी मैल दा जंग चढ़िया हुंदा है, उसे मिकदार अनुसार असी अंतरगत इलाही बरकतां ते दैवी गुणा तो वांझे रहिंदे हां। मन मैले भगत ना होवे, नाम ना पाया जाए, मैल लागी मन मैलिया, किन्ने अमृत पिया, जेता मोह प्रीत स्वाद सभ्य कालक दागा दाग। जीव अपनी अंदरली गैबी प्रेरणा दे अनुसार कोई धर्म जा मजहब अपनाउंदा है, पर उन्नू अपने तारे हुए धर्म दे मंतव ओदी भावना ओदी मंजिल दी बाबत आम तौर ते बहुत घट जा फिर कई वारी तां उक्का ही पता नहीं हुंदा। जे हुंदा भी है तां ओह उपरा जिहा सुनिया सुनाया पढ़िया पढ़ाया समझिया समझाया अधूरा फोका अपूरन जिहा हुंदा है, जिस करके ओदे धार्मिक ख्याल निश्चय करम किरिया आदि दा दूजियां दे नाल मतभेद हुंदा रहिंदा है, टकराव हुंदा रहिंदा है। जरा डूंगी नज़र नाल देखिए तां इहदा कई तरां दे कारण इहदे पिछे नज़र आउंदे हन। हर एक मनुख नूं पिछले जन्म तो एक तां भिन्न भिन्न रंगत वाला अंतशकरण मिलिया है, जो जीव दे धार्मिक निश्चयां दी बुनियाद हुंदा है। इस पिछले बुनियादी अंतशकरण उत्ते फिर पहला मां दे पेट विच ओदे ख्यालां ते निश्चयां दा असर हुंदा है, फिर घर दे माहौल दा असर पैंदा है, फिर आंढ गुआंढ दा मित्रां ते हाणियां दी संगत दा स्कूल कॉलेज दे माहौल दा ओदी विद्या दा ओदे विज्ञान दा सभ्यता दा धार्मिक प्रचार दा समुच्चे ब्रह्मांड दे वातावरण दा ਆਪਣੇ ਖਿਆਲਾਂ ਸੋਚਾਂ ਨਿਸ਼ਚਿਆਂ ਦਾ ਆਪਣੇ ਕੀਤੇ ਹੋਏ ਕਰਮਾਂ ਦਾ ਇਹਨਾਂ ਸਭ ਗੱਲਾਂ ਦਾ ਉਹਦੇ 'ਤੇ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਜੀਵ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਉਹਦੀ ਸ਼ਰਧਾ ਭਾਵਨੀ ਉਹਦੀ ਸੇਵਾ ਭਾਵਨੀ ਉਹਦੀ ਪਾਠ ਪੂਜਾ ਉਹਦੇ ਕਰਮ ਕਿਰਿਆ ਜਪ ਤਪ ਭਗਤੀ ਜਾਂ ਦੈਵੀ ਭਾਵਨਾ ਅਨੁਸਾਰ ਅੱਡ ਅੱਡ ਹੁੰਦਾ ਹੈ। ਇਹੀ ਕਾਰਨ ਹੈ ਕਿ ਇੱਕੋ ਮਜ਼ਹਬ ਇੱਕੋ ਗੁਰੂ ਇੱਕੋ ਬਾਣੀ ਇੱਕੋ ਤਰ੍ਹਾਂ ਦੇ ਕਰਮ ਕਿਰਿਆ ਜਾਂ ਭੇਖ ਦੇ ਹੁੰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ ਨਿਸ਼ਚੇ ਸ਼ਰਧਾ ਭਾਵਨੀ ਵੱਖੋ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਇੱਕ ਹੀ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕ ਰੱਬ ਨੂੰ ਮੰਨਦਿਆਂ ਇੱਕੋ ਗੁਰੂ ਨੂੰ ਧਿਆਉਂਦਿਆਂ ਇੱਕ ਬਾਣੀ ਪੜ੍ਹਦਿਆਂ ਇੱਕ ਗੁਰਦੁਆਰੇ ਜਾਂਦਿਆਂ ਇੱਕੋ ਤਰ੍ਹਾਂ ਦੀ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਦੀ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਹੁੰਦਾ ਹੈ, ਨਿੱਜੀ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਇਹਦੇ ਤੋਂ ਇਲਾਵਾ ਹੋਰ ਬਾਣੀਆਂ ਦਾ ਪਾਠ ਵੀ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ, ਜੇ ਕੋਈ ਬਾਣੀ ਦਾ ਪਾਠ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ, ਕੋਈ ਭਾਵ ਅਰਥ ਖੋਜਦਾ, ਕੋਈ ਸ਼ੁੱਧ ਬਾਣੀ ਪੜ੍ਹਨ ਨੂੰ ਅਹਿਮੀਅਤ ਦਿੰਦਾ, ਕੋਈ ਬਾਣੀ ਦੇ ਪਾਠ ਨੂੰ ਸਿਮਰਨ ਸਮਝਦਾ, ਕੋਈ ਸਿਮਰਨ ਨੂੰ ਬੱਕਰੀ ਵਾਂਗੂ ਮੂੰਹ ਮਾਰਨਾ ਕਹਿੰਦਾ, ਕੋਈ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਪ੍ਰਕਾਸ਼ ਕਰਕੇ ਉਹਨਾਂ ਦਾ ਵਾਕ ਲੈਣ ਨੂੰ ਹੀ ਪੂਰਨ ਸਿੱਖੀ ਸਮਝੀ ਬੈਠਾ, ਕੋਈ ਗਿਆਨ ਘੋਟ ਕੇ ਭਲਾ ਭਲੇਰਾ ਬਣ ਬੈਠਦਾ, ਕਿਸੇ ਦਾ ਧਾਰਮਿਕ ਵਾਦ ਵਿਵਾਦ ਕਰਨਾ ਇਹ ਇੱਕ ਸ਼ੁਗਲ ਹੁੰਦਾ ਹੋਬੀ ਹੁੰਦੀ, ਕੋਈ ਬਾਹਰਲੀ ਸੁੱਚਮ ਉੱਤੇ ਹੀ ਜ਼ੋਰ ਦਿੰਦਾ। ਇੱਦਾਂ ਆਮ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ ਉਹਨਾਂ ਦੀ ਧਾਰਮਿਕ ਕਿਰਿਆ ਨਿਸ਼ਚੇ ਸ਼ਰਧਾ ਭਾਵਨੀ ਵਿੱਚ ਬੜਾ ਅੰਤਰ ਹੁੰਦਾ ਹੈ। ਇਹ ਅੰਤਰ ਕਿਉਂ ਹੁੰਦਾ ਹੈ, ਇਹਦਾ ਕਾਰਨ ਕੀ ਹੈ? ਸਾਡੇ ਪਿਛਲੇ ਜਨਮ ਤੋਂ ਪ੍ਰਾਪਤ ਹੋਏ ਹੋਏ ਅੰਤਸ਼ਕਰਨ, ਇਸ ਜਨਮ ਦੇ ਵਾਤਾਵਰਣ ਅਤੇ ਸਾਡੀ ਸੰਗਤ ਦੇ ਅਨੁਸਾਰ ਇਹ ਅੰਤਰ ਹੁੰਦਾ ਹੈ। ਇਸ ਤਰ੍ਹਾਂ ਇਹ ਮਾਇਕੀ ਫੈਲਾਓ ਅਤੇ ਖਿੰਡਾਓ ਸਾਨੂੰ ਇਨਸਾਨਾਂ ਨੂੰ ਆਪਣੇ ਮਰਕਜ਼ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲੈ ਜਾਂਦਾ ਹੈ। ਸਾਡੇ ਵਿੱਚ ਭਿੰਨਤਾ ਹੋਰ ਵੱਧਦੀ ਜਾਂਦੀ ਹੈ, ਟਕਰਾਓ ਹੋਰ ਵੱਧਦਾ ਜਾਂਦਾ ਹੈ ਅਤੇ ਇਹ ਦਵੈਤ ਇਹ ਦੂਜਾ ਭਾਓ ਵੱਖਰੇਵੇਂ ਭਿੰਨ ਭੇਦ ਇਹ ਖੁਦਗਰਜ਼ੀ ਮੈਂ ਮੇਰੀ ਇਹ ਹਉਮੈ ਇਹ ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚੋਂ ਉਪਜਦੇ ਹਨ ਅਤੇ ਇਨਸਾਨ ਦੀਆਂ ਸਿਆਣਪਾਂ ਅਤੇ ਚਤੁਰਾਈਆਂ ਨਾਲ ਪਲਦੇ ਹਨ। ਇਹ ਮਨ ਜਲਿਆ ਦੂਜੇ ਦੋਏ, ਇਸ ਦੂਜੇ ਤੋਂ ਰੱਬੀ ਏਕਤਾ ਵੱਲ ਕਿਵੇਂ ਮੁੜਿਆ ਜਾ ਸਕਦਾ ਹੈ? ਇਹਦੇ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼ ਆਪਣੇ ਅਸਲੇ ਆਪਣੇ ਸੋਮੇ ਆਪਣੇ ਮੂਲ ਜਾਂ ਇੱਕ ਓਮਕਾਰ ਵੱਲ ਰੁੱਖ ਕਰਨਾ ਪਏਗਾ। ਆਪਣੇ ਮਨ ਦੀਆਂ ਸਿਆਣਪਾਂ ਖਿਆਲਾਂ ਨਿਸ਼ਚਿਆਂ ਭਾਵਨਾਵਾਂ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਓ ਤੋਂ ਮੋੜ ਮੋੜ ਕੇ ਇਲਾਹੀ ਏਕੇ ਅਰਥਾਤ ਇੱਕ ਓਮਕਾਰ ਵੱਲ ਪ੍ਰੇਰਨ ਮੋੜਨ ਅਭਿਆਸ ਕਰਨ ਸਿਮਰਨ ਕਰਨ ਜਾਂ ਧਿਆਉਣ ਦੀ ਘਾਲਣਾ ਨੂੰ ਹੀ ਗੁਰਬਾਣੀ ਅਨੁਸਾਰ ਧਰਮ ਕਿਹਾ ਜਾਂਦਾ ਹੈ। ਬਾਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਕਰਕੇ ਸਿਮਰਨ ਕਰਨਾ ਅੰਤਰਾਤਮੇ ਵਸਦੀ ਰਸਦੀ ਜਿਉਂਦੀ ਜਾਗਦੀ ਜੋਤ ਜਿਹਨੂੰ ਅਸੀਂ ਜੀਵਨ ਰੌਂ ਕਹਿੰਦੇ ਹਾਂ, ਪ੍ਰੇਮ ਪ੍ਰਕਾਸ਼ ਕਹਿੰਦੇ ਹਾਂ, ਸ਼ਬਦ ਕਹਿੰਦੇ ਹਾਂ, ਹੁਕਮ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਉਹਨੂੰ ਪਰਸਣਾ ਉਹਨੂੰ ਜਗਾਉਣਾ ਉਹਨੂੰ ਛੂਹਣਾ ਉਹਨੂੰ ਬੁੱਝਣਾ ਸੀਝਣਾ ਪਹਿਚਾਨਣਾ ਅਤੇ ਮਾਨਣਾ ਹੀ ਜਗਿਆਸੂਆਂ ਦਾ ਅੰਤਰਮੁਖੀ ਅਤੇ ਇੱਕੋ ਇੱਕ ਆਤਮਿਕ ਧਰਮ ਹੈ। ਜਦ ਤੱਕ ਇਨਸਾਨ ਇਸ ਨਾਲ ਲਿਖੇ ਹੋਏ ਆਤਮਿਕ ਧਰਮ ਨੂੰ ਨਹੀਂ ਪਹਿਚਾਣਦਾ, ਸ਼ਬਦ ਨੂੰ ਨਹੀਂ ਪਹਿਚਾਣਦਾ, ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਨਹੀਂ ਪਰੋਇਆ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੋਂ ਦੇ ਨਾਲ ਇੱਕ ਸੁਰ ਨਹੀਂ ਹੁੰਦਾ, ਇਨਟਿਊਨ ਨਹੀਂ ਹੁੰਦਾ, ਤਦ ਤੱਕ ਸਾਡੇ ਵਿੱਚ ਦੂਜਾ ਭਾਉ, ਵੱਖਰਾਪਨ, ਭਿੰਨਤਾ, ਮਾਇਕੀ ਭਰਮ, ਭੁਲਾਵੇ, ਹਉਮੈ ਅਤੇ ਇਹਨਾਂ ਤੋਂ ਉਪਜੇ ਹੋਏ ਫਿਰ ਅਨੇਕਾਂ ਮਾਇਕੀ ਔਗਣ ਕਿਹੜੇ? ਈਰਖਾ, ਦਵੈਤ, ਨਫ਼ਰਤ, ਲੜਾਈਆਂ, ਖੁਦਗਰਜ਼ੀ, ਝਗੜੇ, ਜ਼ੁਲਮ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਸਾਰਿਆਂ ਵਿੱਚ ਗਲਤਾਨ ਹੋ ਕੇ ਅਸੀਂ ਦੁਖੀ ਹੁੰਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸੋ ਜਿਵੇਂ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਲੱਗਦਾ ਹੈ, ਇੱਕ ਸ਼ੌਕ ਲੱਗਦਾ ਹੈ, ਸਰੀਰ ਵਿੱਚ ਜ਼ਬਰਦਸਤ ਝਰਨਾਹਟ ਹੁੰਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ, ਕਈ ਤਰ੍ਹਾਂ ਦੀਆਂ ਅਨੋਖੀਆਂ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਨੂੰ, ਇਹਦੀ ਅੰਤਰੀਬ ਝਰਨਾਹਟ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਹਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਐਵੇਂ ਅੰਦਾਜ਼ਾ ਲਗਾਉਣ ਦੇ ਵਿੱਚ ਮਨੋਕਲਪਿਤ ਗਿਆਨ ਹੀ ਘੋਟਦੇ ਰਹਿੰਦੇ ਹਨ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੋਂ, ਸ਼ਬਦ, ਜੋਤ, ਪ੍ਰਕਾਸ਼, ਹੁਕਮ ਜਾਂ ਨਾਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਹਦੀ ਸੋਝੀ ਨਹੀਂ। ਇਸ ਛੋਹ ਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ, ਅਸੀਂ ਆਪੋ ਆਪਣੀ ਸੀਮਿਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਿਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਸੰਤੁਸ਼ਟ ਹੋ ਕੇ ਭਲੇ ਭਲੇਰੇ ਅਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਇਸ ਅੰਤਰਮੁਖੀ ਆਤਮਿਕ ਧਰਮ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਬੁੱਝਿਆ, ਸੀਝਿਆ, ਮਾਣਿਆ, ਪਹਿਚਾਣਿਆ, ਮੰਨਿਆ, ਕਮਾਇਆ ਜਾ ਸਕਦਾ ਹੈ। ਇਸ ਅੰਤਰ ਆਤਮੇ ਆਤਮਿਕ ਬਿਜਲੀ ਜਾਂ ਨਾਮ ਦੀ ਛੋਹ, ਇਹਦੇ ਗੱਜਣ ਦੇ ਗੋਬਿੰਦ ਗੱਜਿਆ ਦੇ ਨਿੱਜੀ ਤਜਰਬੇ ਦੁਆਰਾ ਪ੍ਰੇਮ ਸਵੈਪਨਾ ਦਾ ਰੰਗ ਰਸ ਚਾਉ ਮੰਨਣਾ ਹੀ ਸਾਡੇ ਜਗਿਆਸੂਆਂ ਦਾ ਨਿੱਜੀ ਨਾਲ ਲਿਖਿਆ ਹੋਇਆ ਅਤੇ ਆਤਮਿਕ ਧਰਮ ਹੈ। ਇਸ ਇਲਾਹੀ ਪ੍ਰੀਤ ਡੋਰੀ ਦੀ ਸਹਿਜ ਚਾਲ, ਇਹਦੇ ਹੁਕਮ ਨੂੰ ਪਹਿਚਾਨਣਾ, ਇਹਨੂੰ ਅਨੁਭਵ ਕਰਨਾ, ਇਹਦੇ ਨਾਲ ਇੱਕ ਸੁਰ ਹੋਣਾ, ਇਹਦੇ ਭਾਣੇ ਵਿੱਚ ਚੱਲਣਾ ਅਤੇ ਇਹਨੂੰ ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਿਕ ਸਰਬੱਗ ਇਲਾਹੀ ਵਿਸ਼ਵ ਧਰਮ ਹੈ, ਜਿਹਨੂੰ ਕਿ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਹੀ ਕਮਾਇਆ ਜਾ ਸਕਦਾ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।